You're with SBS Radio.
ਫੈਡਰਲ ਸਰਕਾਰ ਨੇ ਵੂਹਾਨ ਵਿੱਚੋਂ ਹੋਰ ਆਸਟ੍ਰੇਲੀਆਈ ਲੋਕਾਂ ਨੂੰ ਹਵਾਈ ਰਸਤੇ ਤੋਂ ਬਾਹਰ ਕੱਢਣ ਦਾ ਦਿੱਤਾ ਇਸ਼ਾਰਾ। ਪ੍ਰਧਾਨ ਮੰਤਰੀ ਨੇ ਜੰਗਲੀ ਅੱਗਾਂ ਦੀ ਪੜਤਾਲ ਲਈ ਕੀਤੀ ਰਾਇਲ ਕਮਿਸ਼ਨ ਦੀ ਮੰਗ ਤੇ ਸਾਲ 2020 ਦੇ ਮਹਿਲਾ ਫੁੱਟੀ ਸੀਜ਼ਨ ਦੀ ਹੋਈ ਸ਼ੁਰੂਆਤ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਚੀਨ ਦੇ ਸ਼ਹਿਰ ਵੂਹਾਨ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਚੱਲਦੇ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਚੀਨੀ ਅਧਿਕਾਰੀਆਂ ਦੇ ਨਾਲ ਰਲ ਕੇ ਆਸਟ੍ਰੇਲੀਆਈ ਲੋਕਾਂ ਨੂੰ ਉੱਥੋਂ ਕੱਢਣ ਲਈ ਇੱਕ ਹੋਰ ਸੰਭਾਵਿਤ ਹਵਾਈ ਉਡਾਨ ਚਲਾਉਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ। 200 ਤੋਂ ਵੱਧ ਆਸਟ੍ਰੇਲੀਆਈ ਨਾਗਰਿਕਾਂ ਅਤੇ ਪਰਮਨੈਂਟ ਰੈਜ਼ੀਡੈਂਟਸ ਨੂੰ ਵੂਹਾਨ ਤੋਂ ਕ੍ਰਿਸਮਸ ਆਈਲੈਂਡ ਭੇਜਿਆ ਗਿਆ ਹੈ, ਜਿੱਥੇ ਉਹ 2 ਹਫ਼ਤੇ ਕੁਆਰੰਟੀਨ ਵਿੱਚ ਬਿਤਾਉਣਗੇ, ਯਾਨੀ ਉਹਨਾਂ ਨੂੰ ਆਮ ਜਨਤਾ ਤੋਂ ਅਲੱਗ ਰੱਖਿਆ ਜਾਵੇਗਾ। ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਚੀਨ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਚੱਲ ਰਿਹਾ ਹੈ।
Prior to the first flight, we were very conservative in what we said, and we'll continue to be conservative and respectful. And if approved, that second Australian flight would continue to prioritise the departure of the most vulnerable and isolated Australians in Wuhan, the young, infants, the elderly and family members.
ਇਸ ਤੋਂ ਇਲਾਵਾ 50 ਆਸਟ੍ਰੇਲੀਆਈ ਲੋਕਾਂ ਨੂੰ ਵੂਹਾਨ ਤੋਂ ਇਹ ਨਿਊਜ਼ੀਲੈਂਡ ਦੀ ਇੱਕ ਚਾਰਟਰ ਫਲਾਈਟ ਰਾਹੀਂ ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ਭੇਜਣ ਦੀ ਵੀ ਉਮੀਦ ਹੈ। ਸ਼੍ਰੀ ਹੰਟ ਦਾ ਕਹਿਣਾ ਹੈ ਕਿ ਆਕਲੈਂਡ ਪਹੁੰਚਣ ਤੋਂ ਬਾਅਦ ਇਹਨਾਂ ਆਸਟ੍ਰੇਲੀਆਈ ਲੋਕਾਂ ਨੂੰ ਕ੍ਰਿਸਮਸ ਆਈਲੈਂਡ ਲਿਜਾਇਆ ਜਾਵੇਗਾ। ਚੀਨ ਦੇ ਰਸਤੇ ਤੋਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਲਾਈ ਗਈ ਪਾਬੰਦੀ ਦੇ ਚੱਲਦੇ ਚੀਨ ਨੇ ਆਸਟ੍ਰੇਲੀਆ ਦੇ ਖਿਲਾਫ਼ ਮੁਆਵਜ਼ੇ ਦਾ ਦਾਅਵਾ ਦਾਇਰ ਕਰਨ ਬਾਰੇ ਇਸ਼ਾਰਾ ਦਿੱਤਾ ਹੈ। ਆਸਟ੍ਰੇਲੀਆ ਨੇ ਇਸ ਹਫ਼ਤੇ ਇਹ ਪਾਬੰਦੀ ਲਾਈ ਸੀ। ਲਗਭਗ 70 ਚੀਨੀ ਵਿਦਿਆਰਥੀਆਂ ਨੂੰ ਸਿਡਨੀ ਹਵਾਈ ਅੱਡੇ 'ਤੇ 1 ਫਰਵਰੀ ਨੂੰ ਰੋਕਿਆ ਗਿਆ ਅਤੇ ਕੁਝ ਨੂੰ ਫੈਡਰਲ ਸਰਕਾਰ ਵੱਲੋਂ ਕੁਝ ਹੀ ਘੰਟਿਆਂ ਪਹਿਲਾਂ ਐਲਾਨੀ ਗਈ ਨਵੀਂ ਯਾਤਰਾ ਪਾਬੰਦੀ ਦੇ ਆਧਾਰ 'ਤੇ ਦੇਸ਼ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਆਸਟ੍ਰੇਲੀਆ ਵਿੱਚ ਚੀਨੀ ਦੂਤਾਵਾਸ ਦੇ ਬੁਲਾਰੇ ਵਾਂਗ ਸ਼ਿਨਿੰਗ ਦਾ ਕਹਿਣਾ ਹੈ ਕਿ ਉਹ ਹਜ਼ਾਰਾਂ ਵਿਦਿਆਰਥੀਆਂ ਬਾਰੇ ਫਿਕਰਮੰਦ ਹਨ।
We are in touch with the universities and also with the education ministry to sort out a proper solution for these students. We hope their rights and interests will be safeguarded and also maybe proper compensation for some of the financial losses.
ਸਰਕਾਰ ਨੇ ਇਸ ਯਾਤਰਾ ਪਾਬੰਦੀ ਦਾ ਪੱਖ ਰੱਖਦਿਆਂ ਕਿਹਾ ਹੈ ਕਿ ਇਹ ਫੈਸਲਾ ਰਾਜਨੀਤੀ ਦੀ ਜਗ੍ਹਾ ਡਾਕਟਰੀ ਸਲਾਹ ਤੋਂ ਪ੍ਰੇਰਿਤ ਸੀ। ਹਾਂਗਕਾਂਗ ਨੇ ਆਪਣੀ ਪਹਿਲੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਦੀ ਖਬਰ ਦੀ ਤਸਦੀਕ ਕੀਤੀ ਹੈ। ਕੋਰੋਨਾ ਵਾਇਰਸ ਕਰਕੇ ਹੋਈ ਇਸ 39 ਸਾਲਾ ਮਰਦ ਦੀ ਮੌਤ ਚੀਨ ਦੀ ਮੁੱਖ ਭੂਮੀ ਤੋਂ ਬਾਹਰ ਅਜਿਹੀ ਦੂਜੀ ਮੌਤ ਹੈ। 2 ਜਨਵਰੀ ਨੂੰ ਚੀਨ ਦੀ ਮੁੱਖ ਭੂਮੀ ਤੋਂ ਬਾਹਰ ਹੋਈ ਅਜਿਹੀ ਪਹਿਲੀ ਮੌਤ ਇੱਕ 44 ਸਾਲਾ ਚੀਨੀ ਸ਼ਖਸ ਦੀ ਸੀ, ਜੋ ਕਿ ਵੂਹਾਨ ਤੋਂ ਯਾਤਰਾ ਕਰਕੇ ਫਿਲੀਪੀਨਸ ਗਿਆ ਸੀ। ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਦੇ 12 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਵਿਸ਼ਵ ਪੱਧਰ 'ਤੇ 20,600 ਤੋਂ ਵੱਧ ਮਾਮਲੇ ਅਤੇ 426 ਮੌਤਾਂ ਦੀ ਤਸਦੀਕ ਕੀਤੀ ਗਈ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਉਹਨਾਂ ਨੇ ਸੂਬਿਆਂ ਅਤੇ ਪ੍ਰਦੇਸ਼ਾਂ ਦੇ ਨੇਤਾਵਾਂ ਨੂੰ ਜੰਗਲੀ ਅੱਗਾਂ ਦੀ ਪੜਤਾਲ ਕਰਨ ਲਈ ਇੱਕ ਰਾਇਲ ਕਮਿਸ਼ਨ ਦਾ ਗਠਨ ਕਰਨ ਲਈ ਤਿਆਰ ਕੀਤੇ ਪ੍ਰਸਤਾਵ ਦੀਆਂ ਸ਼ਰਤਾਂ ਦੀ ਮਨਜ਼ੂਰੀ ਲਈ ਇੱਕ ਖੱਤ ਲਿਖਿਆ ਹੈ। ਸ਼੍ਰੀ ਮੋਰਿਸਨ ਨੇ ਸਾਲ 2020 ਦੇ ਪਹਿਲੇ ਸੰਸਦੀ ਸੰਬੋਧਨ ਵਿੱਚ ਜੰਗਲੀ ਅੱਗਾਂ ਵਿੱਚ ਮਰੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਅੱਗ ਬਹੁਤ ਖੌਫਨਾਕ ਰਹੀ ਅਤੇ ਇਸ ਤੋਂ ਸਬਕ ਸਿੱਖਣ ਦੀ ਲੋੜ ਹੈ।
These fires are yet to end and danger is still before us in many, many places. But today we gather to mourn, honor, reflect and begin to learn from the black summer that continues.
ਸੰਸਦ ਦੇ ਦੋਵੇਂ ਸਦਨਾਂ ਦੇ ਸਾਲ ਦੇ ਪਹਿਲੇ ਦਿਨ ਨੂੰ ਜੰਗਲੀ ਅੱਗਾਂ ਦੇ ਦੁਖਾਂਤ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਵਿੱਚ 30 ਤੋਂ ਵੱਧ ਇਨਸਾਨਾਂ ਅਤੇ ਲਗਭਗ 2 ਅਰਬ ਜਾਨਵਰਾਂ ਦੀ ਜਾਨ ਦਾ ਨੁਕਸਾਨ ਹੋ ਗਿਆ। ਲੇਬਰ ਨੇਤਾ ਐਂਟਨੀ ਐਲਬਨੀਜ਼ੀ ਨੇ ਅੱਗ ਦੇ ਪ੍ਰਭਾਵਾਂ ਉੱਤੇ ਸੋਚ ਵਿਚਾਰ ਕਰਨ ਲਈ ਸਾਲ ਦੇ ਆਪਣੇ ਪਹਿਲੇ ਸੰਸਦੀ ਭਾਸ਼ਣ ਦੀ ਵਰਤੋਂ ਕੀਤੀ।
We are united in shock and in sadness. So much of our country has been consumed by fire. And yet amongst this terrible loss, we have seen bravery, we have seen courage, and we have seen resilience.
ਦੇਸ਼ ਦੇ ਉਪ ਪ੍ਰਧਾਨ ਮੰਤਰੀ ਮਾਈਕਲ ਮੈਕਕੌਮਕ ਨੇ ਆਪਣੇ ਸਿਆਸੀ ਦਲ ਨੈਸ਼ਨਲਸ ਪਾਰਟੀ ਦੇ ਸਾਬਕ ਆਗੂ ਤੇ ਦੇਸ਼ ਦੇ ਸਾਬਕ ਉਪ ਪ੍ਰਧਾਨ ਮੰਤਰੀ ਬਾਨਬੀ ਜੋਇਸ ਵੱਲੋਂ ਨੈਸ਼ਨਲਸ ਪਾਰਟੀ ਦੀ ਅਗਵਾਈ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨ ਤੋਂ ਬਾਅਦ ਪਾਰਟੀ ਦੀ ਅਗਵਾਈ ਬਰਕਰਾਰ ਰੱਖੀ ਹੈ। ਨੈਸ਼ਨਲਸ ਪਾਰਟੀ ਨੇ ਜਲ ਸੰਸਾਧਨ ਮੰਤਰੀ ਡੇਵਿਡ ਲਿਟਲ ਪ੍ਰਾਊਡ ਨੂੰ ਸਾਬਕ ਖੇਡ ਮੰਤਰੀ ਬ੍ਰਿਜਿਟ ਮੈਕੈਂਜ਼ੀ ਦੀ ਜਗ੍ਹਾ ਪਾਰਟੀ ਦਾ ਉਪ ਨੇਤਾ ਚੁਣਿਆ ਹੈ। ਮਿਸ ਮੈਕੈਂਜ਼ੀ ਨੇ ਖੇਡ ਅਨੁਦਾਨ ਘੁਟਾਲੇ ਵਿੱਚ ਆਪਣਾ ਨਾਂ ਆਉਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਕੁਈਨਜ਼ਲੈਂਡ ਤੋਂ ਗ੍ਰੀਨਜ਼ ਪਾਰਟੀ ਦੀ ਸੈਨੇਟਰ ਲਾਰੀਸਾ ਵਾਟਰਸ ਦਾ ਕਹਿਣਾ ਹੈ ਕਿ ਉਹਨਾਂ ਦੇ ਸਿਆਸੀ ਦਲ ਦੇ ਨਵੇਂ ਚੁਣੇ ਗਏ ਨੇਤਾ ਐਡਮ ਬੈਂਟ ਇਸ ਅਹੁਦੇ ਲਈ ਸਹੀ ਸ਼ਖਸ ਨੇ। ਸ਼੍ਰੀ ਬੈਂਟ ਅੱਜ ਸਵੇਰੇ ਗ੍ਰੀਨਜ਼ ਪਾਰਟੀ ਦੇ ਕੌਮੀ ਨੇਤਾ ਰਿਚਰਡ ਦੀ ਨਤਾਲੀ ਦੇ ਕੱਲ੍ਹ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਨਿਰਵਿਰੋਧ ਚੁਣੇ ਗਏ। ਸੈਨੇਟਰ ਵਾਟਰਸ ਨੂੰ ਟੈਸਮੇਨੀਆ ਦੇ ਸੈਨੇਟਰ ਨਿਕ ਮੈਕਕਿਮ ਦੇ ਨਾਲ ਗ੍ਰੀਨਜ਼ ਪਾਰਟੀ ਦਾ ਦੁਬਾਰਾ ਉਪ ਨੇਤਾ ਚੁਣਿਆ ਗਿਆ ਅਤੇ ਉਹ ਸੈਨੇਟਰ ਦੀ ਨਤਾਲੀ ਤੋਂ ਗ੍ਰੀਨਜ਼ ਦੇ ਸੈਨੇਟ ਦੇ ਨੇਤਾ ਵਜੋਂ ਅਹੁਦਾ ਸੰਭਾਲਣਗੇ। ਦੱਖਣ ਪੂਰਬੀ ਕੁਈਨਜ਼ਲੈਂਡ ਵਿੱਚ ਆਉਣ ਵਾਲੇ ਦਿਨਾਂ ਵਿੱਚ 200 mm ਬਾਰਿਸ਼ ਹੋਣ ਦੇ ਆਸਾਰ ਬਣ ਰਹੇ ਨੇ। ਸਨਸ਼ਾਈਨ ਕੋਸਟ ਵਿੱਚ 5 ਅਤੇ 6 ਫਰਵਰੀ ਨੂੰ ਸਭ ਤੋਂ ਭਾਰੀ ਬਰਸਾਤ ਹੋਣ ਦੀ ਉਮੀਦ ਹੈ। ਸੋਕੇ ਤੋਂ ਪ੍ਰਭਾਵਿਤ ਸੂਬੇ ਦੇ ਦੱਖਣੀ ਅੰਦਰੂਨੀ ਹਿੱਸੇ ਅਤੇ ਦੱਖਣ ਪੱਛਮ ਲਈ ਵੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਸਾਲ ਵਿੱਚ ਆਪਣੀ ਪਹਿਲੀ ਬੈਠਕ ਵਿੱਚ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਕੈਸ਼ ਰੇਟ ਨੂੰ ਅੱਜ ਤੱਕ ਦੇ ਰਿਕਾਰਡ ਨੀਵੇਂ ਪੱਧਰ ਯਾਨੀ 0.75% ਤੇ ਰੋਕ ਕੇ ਰੱਖਿਆ ਹੈ। ਇਹ ਦਰ ਪਿਛਲੇ ਸਾਲ ਅਕਤੂਬਰ ਵਿੱਚ 25 basis points ਕਟੌਤੀ ਤੋਂ ਬਾਅਦ ਇਸੇ ਪੱਧਰ 'ਤੇ ਰਹੀ ਹੈ। ਬੈਂਕ ਦੇ ਗਵਰਨਰ ਫਿਲਿਪ ਲੋ ਨੇ ਦਸੰਬਰ ਵਿੱਚ ਡਿੱਗੀ ਬੇਰੁਜ਼ਗਾਰੀ ਦੀ ਦਰ, ਸਸਤੇ ਕਰਜ਼ੇ, ਹਾਲੀਆ ਟੈਕਸ ਵਾਪਸੀ ਅਤੇ ਜ਼ਮੀਨ ਜਾਇਦਾਦ ਬਾਜ਼ਾਰ ਦੇ ਸੂਚਕਾਂਕ ਵਿੱਚ ਹੋਈ ਬਿਹਤਰੀ ਦਾ ਹਵਾਲਾ ਦਿੰਦੇ ਹੋਏ ਇਹ ਫੈਸਲਾ ਲਿਆ। ਤੇ ਹੁਣ ਖਬਰ ਖੇਡ ਜਗਤ ਤੋਂ। ਸਾਲ 2020 ਵਿੱਚ ਮਹਿਲਾ ਫੁੱਟੀ ਯਾਨੀ ਆਸਟ੍ਰੇਲੀਅਨ ਫੁੱਟਬਾਲ ਲੀਗ ਵਿਮੈਨਜ਼ ਸੀਜ਼ਨ ਨੂੰ ਅੱਜ ਅਧਿਕਾਰਿਤ ਤੌਰ 'ਤੇ ਸ਼ੁਰੂ ਕੀਤਾ ਗਿਆ ਹੈ। ਰਿਚਮੰਡ, ਸੇਂਟ ਕਿਲਡਾ, ਗੋਲਡ ਕੋਸਟ ਅਤੇ ਵੈਸਟ ਕੋਸਟ ਨੂੰ ਸ਼ਾਮਿਲ ਕਰਕੇ ਹੁਣ ਮਹਿਲਾ ਫੁੱਟੀ ਲੀਗ ਦਾ ਵਿਸਥਾਰ ਕਰਕੇ ਇਸ ਦੇ ਤਹਿਤ 14 ਟੀਮਾਂ ਆਉਣਗੀਆਂ। ਰਿਚਮੰਡ ਅਤੇ ਕਾਰਲਟਨ ਸੀਜ਼ਨ ਦੇ ਪਹਿਲੇ ਮੁਕਾਬਲੇ ਵਿੱਚ 7 ਫਰਵਰੀ ਨੂੰ ਮੈਲਬਰਨ ਦੇ ਆਈਕਨ ਪਾਰਕ ਵਿਖੇ ਖੇਡਣਗੇ। ਇਸ ਉਪਰੰਤ 6 ਮੈਚ ਹੋਰ ਖੇਡੇ ਜਾਣਗੇ। ਅਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 67 ਸੈਂਟ ਰਿਹਾ। ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 47.80 ਰੁਪਏ ਅਤੇ ਪਾਕਿਸਤਾਨ ਦੇ 103.64 ਰੁਪਏ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 35 ਡਿਗਰੀ। ਐਡੀਲੇਡ ਵਿੱਚ ਗਰਮੀ, ਪਾਰਾ ਵੱਧ ਤੋਂ ਵੱਧ 28 ਡਿਗਰੀ। ਮੈਲਬਰਨ ਵਿੱਚ ਵੀ ਗਰਮੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 23 ਡਿਗਰੀ। ਹੋਬਾਰਟ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ 21 ਡਿਗਰੀ। ਕੈਨਬਰਾ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ ਹੋਵੇਗਾ 30 ਡਿਗਰੀ। ਸਿਡਨੀ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 26 ਡਿਗਰੀ। ਬ੍ਰਿਸਬਨ ਵਿੱਚ ਬਰਸਾਤ, ਪਾਰਾ ਵੱਧ ਤੋਂ ਵੱਧ 26 ਡਿਗਰੀ। ਕੇਨਸ ਵਿੱਚ ਵੀ ਮੀਂਹ ਪੈਣ ਦੇ ਇਮਕਾਨ, ਪਾਰਾ ਵੱਧ ਤੋਂ ਵੱਧ ਹੋਵੇਗਾ 33 ਡਿਗਰੀ। ਅਤੇ ਡਾਰਵਿਨ ਵਿੱਚ ਬਰਸਾਤ ਦੇ ਨਾਲ ਤੂਫਾਨ ਦੇ ਆਸਾਰ ਬਣ ਰਹੇ ਨੇ, ਪਾਰਾ ਵੱਧ ਤੋਂ ਵੱਧ ਹੋਵੇਗਾ 33 ਡਿਗਰੀ। ਸੋ ਇਹ ਸੀ ਅੱਜ ਦਾ ਖਬਰਨਾਮਾ। ਵਕਫੇ ਤੋਂ ਬਾਅਦ ਅੱਜ ਦੇ ਪ੍ਰੋਗਰਾਮ ਵਿੱਚ ਮੈਂ ਰੁਚਿਕਾ ਤਲਵਾਰ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਅਤੇ ਦਿਲਚਸਪ ਮਾਮਲਿਆਂ ਉੱਤੇ ਪੇਸ਼ਕਾਰੀਆਂ। ਰਾਤ 10 ਵਜੇ ਤੱਕ ਤੁਸੀਂ ਜੁੜੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.